ਸਲੋਕ ਮਲਾ ਪਹਿਲਾ ਪੁਰਖਾ ਬਿਰਖਾ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾ ਲੋਆ ਮੰਡਲਾ ਖੰਡਾਂ ਵਰ ਭੰਡਾ ਅੰਡਜੇ ਜੇ ਰਜੇ ਉਤਪੁਝਾਂ ਖਾਣੀ ਸੇ ਤਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਣੀ ਤਾਏ ਸੋ ਕਰਤਾ ਚਿੰਤਾ ਕਰੇ ਜਿਨੂ ਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੀ ਬਾਣੀ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਹਾਨ ਰਚਨਾ ਸ਼੍ਰੀ ਆਸਾ ਦੀਵਾਰ ਦੀ ਅੱਠਵੀਂ ਪੌੜੀ ਦਾ ਇਹ ਪਹਿਲਾ ਸਲੋਕ ਜੋ ਪਹਿਲੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਇਸ ਸਲੋਕ ਦੀ ਮੂਲ ਪੰਕਤੀ ਹੈ ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਮਨੁੱਖ ਦੇ ਅੰਦਰ ਇੱਕ ਭੁੱਖ ਹੈ ਹਰ ਵਸਤੂ ਨੂੰ ਨਾਪਣ ਦੀ, ਤੋਲਣ ਦੀ ਔਰ ਗਿਣਨ ਦੀ। ਹਰ ਵਸਤੂ ਨੂੰ ਇਹ ਪੂਰਨ ਤੌਰ 'ਤੇ ਸਮਝਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ ਔਰ ਇਹ ਬੜੀ ਪ੍ਰਬਲ ਭੁੱਖ ਲੈ ਕੇ ਜਮਾਂਦਰੂ ਹੀ ਆਇਆ ਹੈ ਔਰ ਐਸੀ ਭੁੱਖ ਕੇਵਲ ਮਨੁੱਖੀ ਦੁਨੀਆ ਵਿੱਚ ਪਾਈ ਜਾਂਦੀ ਹੈ, ਪਸ਼ੂ ਜਗਤ ਵਿੱਚ ਨਹੀਂ। ਮਨੁੱਖ ਹਰ ਚੀਜ਼ ਨੂੰ ਸਿਰਫ ਭੋਗਣਾ ਹੀ ਨਹੀਂ ਚਾਹੁੰਦਾ, ਜਾਣਨਾ ਵੀ ਚਾਹੁੰਦਾ ਹੈ। ਸਿਰਫ ਹਰ ਵਸਤੂ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦਾ, ਉਹਨੂੰ ਸਮਝਣਾ ਵੀ ਚਾਹੁੰਦਾ ਹੈ, ਉਹਨੂੰ ਜਾਣਨਾ ਵੀ ਚਾਹੁੰਦਾ ਹੈ। ਇੱਕ ਚੀਜ਼ ਨੂੰ ਜਾਣਨ ਦੇ ਨਾਲ ਦੂਜੀ ਚੀਜ਼ ਦੀ ਜਾਣਕਾਰੀ ਦੀ ਭੁੱਖ ਵੱਧਦੀ ਹੈ। ਇੱਕ ਪਦਾਰਥ ਨੂੰ ਜਾਣਨ ਦੇ ਨਾਲ ਦੂਜਾ ਪਦਾਰਥ ਸਾਹਮਣੇ ਆ ਜਾਂਦਾ ਹੈ, ਉਹਨੂੰ ਵੀ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਇਹ ਜਾਣਕਾਰੀ ਦਾ ਦਾਇਰਾ, ਇਹ ਭੁੱਖ ਵੱਧਦੀ ਏ ਅਤੇ ਮਨੁੱਖ ਪੂਰੇ ਸੰਸਾਰ ਨੂੰ ਜਾਣਨਾ ਚਾਹੁੰਦਾ ਹੈ ਔਰ ਪੂਰੇ ਨਿਰੰਕਾਰ ਨੂੰ ਵੀ ਜਾਣਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪਦਾਰਥ ਦੀ ਖੋਜ ਵੀ ਹੋਈ ਔਰ ਪਰਮਾਤਮਾ ਦੀ ਖੋਜ ਵੀ ਹੋਈ। ਜਿਤਨੀ ਖੋਜ ਹੋ ਸਕੀ ਉਤਨਾ ਹੀ ਲਿਖਿਆ ਜਾ ਚੁੱਕਿਆ ਹੈ, ਲੇਕਿਨ ਖੋਜ ਅਜੇ ਜਾਰੀ ਹੈ। ਪੂਰਨ ਤੌਰ 'ਤੇ ਪਦਾਰਥ ਦੇ ਖੋਜੀ ਨੇ ਵੀ ਇਹ ਨਹੀਂ ਆਖਿਆ ਕਿ ਮੈਂ ਸਭ ਕੁਝ ਖੋਜ ਲਿਆ। ਅਜੇ ਐਸੇ ਗ੍ਰਹਿ, ਨਛੱਤਰ, ਤਾਰੇ, ਸਿਆਰੇ ਇਤਨੀ ਦੂਰ ਨੇ ਕਿ ਮਨੁੱਖ ਦੀ ਨਿਗਾਹ ਵੀ ਅਜੇ ਉੱਥੇ ਨਹੀਂ ਪਹੁੰਚੀ। ਭਾਵੇਂ ਬਾਰੀਕ ਤੋਂ ਬਾਰੀਕ ਔਰ ਸ਼ਕਤੀਸ਼ਾਲੀ ਦੂਰਬੀਨਾਂ ਆਲਮੇ ਵਜੂਦ ਵਿੱਚ ਆ ਗਈਆਂ ਨੇ, ਲੇਕਿਨ ਫਿਰ ਵੀ ਕੁਛ ਦੁਨੀਆ ਐਸੀ ਹੈ ਜੋ ਮਨੁੱਖ ਦੀ ਅਜੇ ਕਲਪਨਾ ਤੋਂ ਵੀ ਪਰੇ। ਇਕਬਾਲ ਨੇ ਠੀਕ ਹੀ ਆਖਿਆ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ। ਸਿਰਫ ਇਹ ਚਮਕਦੇ ਹੋਏ ਸਿਤਾਰੇ ਹੀ ਸਭ ਕੁਛ ਨਹੀਂ, ਇਸ ਤੋਂ ਪਰੇ ਵੀ ਕੁਛ ਦੁਨੀਆ ਹੈ, ਇਸ ਤੋਂ ਪਰੇ ਵੀ ਕੁਛ ਪ੍ਰਿਥਵੀ ਹੈ, ਇਸ ਤੋਂ ਪਰੇ ਵੀ ਕੁਛ ਜੀਵਨ ਹੈ ਔਰ ਅਨੰਤ ਇਹ ਜੀਵਨ। ਤੋ ਪਦਾਰਥ ਦੇ ਖੋਜੀ ਨੇ ਵੀ ਅਜੇ ਪੂਰਨ ਤੌਰ 'ਤੇ ਐਸਾ ਦਾਅਵਾ ਨਹੀਂ ਕੀਤਾ ਕਿ ਮੈਂ ਸਭ ਕੁਛ ਨੂੰ ਜਾਣ ਲਿਆ, ਸਭ ਕੁਛ ਨੂੰ ਸਮਝ ਲਿਆ। ਅਤੇ ਜਦ ਪਦਾਰਥ ਦੀ ਪੂਰੀ ਖੋਜ ਨਹੀਂ ਹੋ ਸਕੀ ਤਾਂ ਪਰਮਾਤਮਾ ਦੀ ਖੋਜ ਵੀ ਅਧੂਰੀ ਹੈ। ਇਸ ਵਾਸਤੇ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਪੂਰਨ ਤੌਰ 'ਤੇ ਪਰਮਾਤਮਾ ਨੂੰ ਜਾਣ ਲਿਆ। ਕਈ ਦਫ਼ਾ ਹੈਰਾਨਗੀ ਆਉਂਦੀ ਹੈ ਕਿ ਪਦਾਰਥ ਦੀ ਦੁਨੀਆ ਵਿੱਚ ਤਾਂ ਐਸਾ ਦਾਅਵਾ ਨਹੀਂ ਕਿ ਅਸੀਂ ਸਾਰੇ ਪਦਾਰਥ ਦੇ ਤਲ ਨੂੰ, ਗ੍ਰਹਿ ਨਛੱਤਰ ਔਰ ਸਾਰੇ ਬ੍ਰਹਿਮੰਡ ਨੂੰ ਪੂਰਨ ਤੌਰ 'ਤੇ ਸਮਝ ਲਿਆ। ਲੇਕਿਨ ਕਈ ਦਫ਼ਾ ਧਾਰਮਿਕ ਦੁਨੀਆ 'ਚ ਇਹ ਦਾਅਵਾ ਦੇਖੀਦਾ ਕਿ ਅਸੀਂ ਪਰਮਾਤਮਾ ਨੂੰ ਸਮਝ ਲਿਆ, ਅਸੀਂ ਪਰਮਾਤਮਾ ਨੂੰ ਜਾਣ ਲਿਆ, ਅਸੀਂ ਪੂਰਨ ਤੌਰ 'ਤੇ ਉਸ ਨੂੰ ਪਹਿਚਾਣ ਲਿਆ। ਨਹੀਂ, ਪੂਰਨ ਤੌਰ 'ਤੇ ਪਹਿਚਾਣ ਨਹੀਂ ਹੋਵੇਗੀ। ਰੰਚਕ ਮਾਤਰ ਹੋਵੇਗੀ, ਲੇਸ਼ ਮਾਤਰ ਹੋਵੇਗੀ। ਸਾਡੇ ਘਰ ਦੇ ਵਿੱਚ ਸੂਰਜ ਦੀ ਕਿਰਨ ਪ੍ਰਵੇਸ਼ ਕਰ ਸਕਦੀ ਹੈ, ਪੂਰਾ ਸੂਰਜ ਨਹੀਂ, ਹਿਰਦੇ ਦੇ ਵਿੱਚ ਪ੍ਰਭੂ ਦੀ ਥੋੜ੍ਹੀ ਜਿਹੀ ਜੋਤ ਹੀ ਉਜਾਗਰ ਹੋ ਸਕਦੀ ਹੈ, ਪੂਰੇ ਦਾ ਪੂਰਾ ਪਰਮਾਤਮਾ ਨਹੀਂ। ਤੋ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਮੂਹ ਸੰਸਾਰ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ। ਆਪ ਕਹਿੰਦੇ ਨੇ ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ, ਉਹੀ ਜਾਣਦਾ ਹੈ, ਇਹਦਾ ਅੰਦਾਜ਼ਾ ਉਹਨੂੰ ਹੀ ਹੈ ਕਿੰਨੇ ਪਹਾੜ ਨੇ, ਕਿੰਨੇ ਸਰੋਵਰ ਨੇ, ਔਰ ਕਿਤਨੀਆਂ ਪ੍ਰਿਥਵੀਆਂ ਨੇ, ਔਰ ਇਹਨਾਂ ਪ੍ਰਿਥਵੀਆਂ ਔਰ ਇਹਨਾਂ ਸਰੋਵਰਾਂ ਅਤੇ ਪਹਾੜਾਂ ਦੇ ਉੱਤੇ ਰਹਿਣ ਵਾਲੇ ਕਿੰਨੇ ਜੰਤ ਨੇ, ਕਿਤਨੇ ਕੁ ਜੀਵ ਨੇ, ਇਹ ਤਾਂ ਉਹੀ ਆਪ ਜਾਣਦਾ ਹੈ। ਅਨੰਤ ਇਹ ਪਸਰਿਆ ਹੋਇਆ ਪਦਾਰਥਮਈ ਜਗਤ ਹੈ ਜਿਹਦਾ ਜ਼ਿਕਰ ਸਤਿਗੁਰੂ ਦੇਵ ਜੀ ਮਹਾਰਾਜ ਇੰਝ ਕਰਦੇ ਨੇ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਪੁਰਖਾਂ ਇੰਝ ਗਿਣਤੀ ਮਨੁੱਖ ਤੋਂ ਕਰਦੇ ਨੇ, ਪੁਰਸ਼ ਫਿਰ ਦਰਖਤ ਫਿਰ ਤੀਰਥ ਅਤੇ ਤੀਰਥਾਂ ਦੇ ਤੱਟ, ਮੇਘਾਂ ਬੱਦਲਾਂ ਅਤੇ ਫਿਰ ਖੇਤੀਆਂ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਹ ਆਪ ਜਾਣਦਾ ਹੈ ਕਿ ਕਿੰਨੇ ਕੁ ਪੁਰਖ ਨੇ, ਕਿਤਨੇ ਕੁ ਬਿਰਖ ਨੇ, ਔਰ ਕਿਤਨੇ ਤੀਰਥ ਨੇ, ਤੀਰਥਾਂ ਦੇ ਤੱਟ ਕਿਤਨੇ ਕੁ ਨੇ, ਕਿੰਨੇ ਕੁ ਬੱਦਲ ਨੇ, ਔਰ ਕਿੰਨੀ ਇਹ ਖੇਤੀ ਹੈ, ਕਿਤਨੀ ਇਹ ਪ੍ਰਿਥਵੀ ਹੈ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ, ਕਿਤਨੇ ਦੀਪ ਨੇ ਔਰ ਕਿਤਨੇ ਮੰਡਲ ਨੇ, ਕਿਤਨੇ ਪ੍ਰਿਥਵੀ ਦੇ ਖੰਡ ਨੇ। ਜੈਸੇ ਸਾਡੇ ਦੇਸ਼ ਨੂੰ ਵੀ ਕਹਿੰਦੇ ਨੇ ਭਾਰਤ ਖੰਡ, ਪ੍ਰਿਥਵੀ ਦਾ ਇੱਕ ਹਿੱਸਾ ਇੱਕ ਖੰਡ ਭਾਰਤ ਖੰਡ। ਕਿਤਨੇ ਕੁ ਖੰਡ ਨੇ, ਕਿਤਨੇ ਵਰਭੰਡ ਨੇ, ਕਿਤਨੇ ਦੀਪ ਨੇ, ਕਿਤਨੀਆਂ ਖੇਤੀਆਂ ਨੇ, ਕਿਤਨੇ ਬੱਦਲ ਨੇ, ਕਿਤਨੇ ਤੀਰਥ ਨੇ, ਕਿਤਨੇ ਕੁ ਤੱਟ ਨੇ, ਕਿਤਨੇ ਬਨਸਪਤੀ ਹੈ ਔਰ ਕਿਤਨੇ ਪੁਰਸ਼ ਨੇ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਸਨੂੰ ਹੀ ਹੈ, ਸੋ ਮਿਤ ਜਾਣੇ, ਉਹੀ ਮਿਤ ਜਾਣਦਾ, ਉਹਨੂੰ ਅੰਦਾਜ਼ੇ ਦਾ ਪਤਾ ਹੈ। ਫਿਰ ਸਾਹਿਬ ਕਹਿੰਦੇ ਅੰਡਜ ਜੇਰਤ ਪੁਝਾਂ ਖਾਣੀ ਸੇਤ ਜਾਣ, ਇਹ ਜੋ ਚਾਰ ਖਾਣੀਆਂ ਨੇ, ਸਭ ਤੋਂ ਪ੍ਰਥਮ ਤੇ ਵੱਡੀ ਖਾਣੀ ਅੰਡਿਆਂ ਦੀ, ਫਿਰ ਜੇਰ ਪੇਟ ਤੋਂ ਪੈਦਾ ਹੋਣ ਵਾਲੇ, ਉਤ ਬੁਝਾਂ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ, ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿੱਚੜ ਜੂੰ ਚਮ ਚਿੱਚੜ ਇਤਿਆਦਕ, ਇਹ ਕਿਤਨੀਆਂ ਕੁ ਖਾਣੀਆਂ ਨੇ, ਔਰ ਇਹਨਾਂ ਖਾਣੀਆਂ ਦੇ ਚੋਂ ਕਿੰਨੇ ਕੁ ਜੀਵ ਰੋਜ਼ ਪੈਦਾ ਹੋ ਰਹੇ ਨੇ, ਕਿਤਨੇ ਪਾਤਾਲ ਨੇ, ਕਿਤਨੇ ਮੰਡਲ ਨੇ, ਕਿਤਨੇ ਧਰਤੀ ਦੇ ਖੰਡ ਨੇ, ਔਰ ਕਿਤਨੇ ਪੁਰਖ ਨੇ, ਕਿਤਨੀਆਂ ਪ੍ਰਿਥਵੀਆਂ ਨੇ, ਕਿਤਨੇ ਦਰਖਤ ਨੇ, ਕਿਤਨੇ ਤੀਰਥ ਨੇ, ਔਰ ਕਿੰਨੇ ਕੁ ਤੀਰਥਾਂ ਦੇ ਤੱਟ ਨੇ। ਸਭ ਕੁਝ ਦਾ ਸਤਿਗੁਰੂ ਦੇਵ ਜੀ ਮਹਾਰਾਜ ਇੰਝ ਹਵਾਲਾ ਦਿੰਦੇ ਨੇ, ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ, ਇਹ ਤੇ ਉਹ ਆਪ ਹੀ ਮਿਤ ਜਾਣਦਾ ਹੈ ਕਿ ਕਿਤਨੇ ਸਰੋਵਰ ਨੇ, ਕਿੰਨੇ ਪਹਾੜ ਨੇ, ਔਰ ਇਹਨਾਂ ਸਰੋਵਰਾਂ ਪਹਾੜਾਂ ਤੇ ਪ੍ਰਿਥਵੀਆਂ ਵਿੱਚ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ, ਇਹ ਤੇ ਸੋ ਮਿਤ ਜਾਣੇ, ਉਹ ਆਪ ਹੀ ਪਰਮਾਤਮਾ ਜਾਣਦਾ ਹੈ, ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ। ਭਾਵ ਪਸਾਰਾ ਬਹੁਤ ਵੱਡਾ ਹੈ, ਵੱਡੇ ਚਿੱਤਰਕਾਰ ਦੀ ਰਚਨਾ ਵੱਡੀ ਹੁੰਦੀ ਹੈ, ਮਹਾਨ ਕਵੀ ਦੀ ਕਵਿਤਾ ਮਹਾਨ ਹੁੰਦੀ ਹੈ, ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ, ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਆਉਂਦੀ ਹੈ। ਈਸ਼ਵਰ ਮਹਾਨ ਕਰਤਾ ਹੈ, ਇਸ ਵਾਸਤੇ ਉਸਦੀ ਕਿਰਤ ਵੀ ਮਹਾਨ ਹੈ। ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸਦੀ ਕਿਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਆਪ ਅਥਾਹ ਹੈ, ਅਗਮ ਹੈ, ਉਹਦੀ ਕਿਰਤ ਵੀ ਅਥਾਹ ਹੈ, ਅਗਮ ਹੈ। ਸੰਸਾਰ ਕਿਧਰੇ ਮੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ, ਤੇ ਸੰਸਾਰ ਸਿਰਫ ਇਤਨਾ ਹੀ ਨਹੀਂ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਪ੍ਰਿਥਵੀ ਤੇ ਅਸੀਂ ਰਹਿੰਦੇ ਹਾਂ। ਇਸ ਤਰ੍ਹਾਂ ਦੀਆਂ ਅਨੰਤ ਪ੍ਰਿਥਵੀਆਂ ਨੇ ਔਰ ਐਸੀਆਂ ਵੀ ਪ੍ਰਿਥਵੀਆਂ ਨੇ, ਐਸੀ ਵੀ ਦੁਨੀਆ ਹੈ ਜਿਸ ਦੀ ਸ਼ਾਇਦ ਅਜੇ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ, ਜੋ ਮਨੁੱਖ ਦੀ ਸੋਚ ਤੋਂ ਵੀ ਪਰੇ, ਜੋ ਮਨੁੱਖ ਦੀ ਵਿਚਾਰ ਤੋਂ ਵੀ ਪਰੇ, ਜੋ ਮਨੁੱਖ ਦੀ ਕਲਪਨਾ ਦੀ ਪ੍ਰਵਾਸ ਤੋਂ ਵੀ ਪਰੇ ਹੈ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਜੀਵ ਜੰਤੂਆਂ ਨੂੰ ਪਹਾੜਾਂ ਵਿੱਚ, ਸਾਗਰਾਂ ਵਿੱਚ, ਧਰਤੀਆਂ ਵਿੱਚ ਪੈਦਾ ਕਰਕੇ ਸਾਹਿਬ ਕਹਿੰਦੇ ਨੇ, ਫਿਰ ਉਹਨਾਂ ਦੀ ਉਹ ਸੰਭਾਲ ਕਰਦਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਦਰਅਸਲ ਮਨੁੱਖ ਐਵੇਂ ਹੀ ਫਿਕਰ ਅਤੇ ਤਣਾਅ ਵਿੱਚ ਬੱਝਿਆ ਰਹਿੰਦਾ ਹੈ, ਇਹਨੂੰ ਕੌਣ ਦੱਸੇ ਤੇਰੀ ਦ੍ਰਿਸ਼ਟੀ ਪਰਮਾਤਮਾ 'ਤੇ ਹੈ। ਦ੍ਰਿਸ਼ਟ ਪ੍ਰਭੂ ਦੀ ਹਰ ਵਕਤ ਤੇਰੇ 'ਤੇ ਪੈ ਰਹੀ ਹੈ, ਤੂੰ ਉਹਦੀ ਦ੍ਰਿਸ਼ਟੀ ਦੇ ਥੱਲੇ ਹੈ। ਹਾਥੀ ਤੋਂ ਲੈ ਕੇ ਕੀੜੀ ਤੱਕ ਉਹਦੀ ਦ੍ਰਿਸ਼ਟੀ ਦੇ ਥੱਲੇ, ਔਰ ਸਿਰਫ ਉਸਦੀ ਨਜ਼ਰਾਂ ਦੇ 'ਚ ਹੀ ਨਹੀਂ, ਉਹ ਸੰਭਾਲ ਕਰਦਾ ਹੈ, ਪ੍ਰਤਪਾਲਨਾ ਕਰਦਾ ਹੈ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਰਿਜਕ ਸੰਭਾਏ ਸਾਸ ਸਾਸ ਗੂੜਾ ਜਾਂ ਕਾ ਨਾ, ਸਵਾਸ ਸਵਾਸ ਰਿਜਕ ਦੇਣ ਵਾਲਾ, ਹਰ ਜੀਵਨਧਾਰੀ ਨੂੰ ਰਿਜਕ ਦੇਣ ਵਾਲਾ, ਐਸਾ ਉਹ ਰਾਜ਼ਕ ਰਹਿੰਦ ਹੈ, ਐਸਾ ਉਹ ਰੋਜ਼ੀ ਦੇਹਿੰਦ ਹੈ। ਤੂੰ ਸਾਹਿਬ ਕਹਿੰਦੇ, ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ। ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ, ਜਿਤਨੇ ਜੀਵ ਜੰਤ ਉਸਨੇ ਪ੍ਰਿਥਵੀ ਪਹਾੜਾਂ ਅਤੇ ਸਾਗਰਾਂ ਵਿੱਚ ਪੈਦਾ ਕੀਤੇ ਨੇ। ਜਿਨ ਕਰ ਤੇ ਕਰਣਾ ਕੀਆ ਚਿੰਤਾ ਭੇ ਕਰਨੀ ਤਾਂ ਹੈ, ਕਰਣਾ ਉਸ ਕਰਤੇ ਦਾ ਹੈ, ਸਾਰੀ ਕ੍ਰਿਤ ਹੈ ਉਹ ਕਰਤਾ ਹੈ, ਤਾਂ ਹੁਣ ਕ੍ਰਿਤ ਦੀ ਚਿੰਤਾ ਉਸ ਕਰਤੇ ਨੂੰ ਹੋਣੀ ਚਾਹੀਦੀ ਹੈ, ਕ੍ਰਿਤ ਸਵੈਮ ਕਿਉਂ ਚਿੰਤਾ ਕਰੇ। ਅਸੀਂ ਕ੍ਰਿਤ ਹਾਂ, ਪਰਮਾਤਮਾ ਸਾਡਾ ਕਰਤਾ ਹੈ, ਸਮੂਹ ਬ੍ਰਹਿਮੰਡ ਇਹ ਸੰਸਾਰ ਕ੍ਰਿਤ ਮੰਡਲ ਹੈ, ਔਰ ਇਸਦਾ ਕਰਤਾ ਹੈ ਅਕਾਲ ਪੁਰਖ ਪਰਿਪੂਰਨ ਪਰਮਾਤਮਾ। ਹਮੇਸ਼ਾ ਕਰਤੇ ਨੂੰ ਹੀ ਕ੍ਰਿਤ ਦੀ ਚਿੰਤਾ ਹੁੰਦੀ ਹੈ। ਬਦਕਿਸਮਤ ਹੈ ਉਹ ਕ੍ਰਿਤ ਜੋ ਆਪਣੀ ਚਿੰਤਾ ਆਪ ਕਰੇ। ਨਹੀਂ, ਤੂੰ ਸਿਰਫ ਚਿੰਤਨ ਕਰ ਕਰਤੇ ਦਾ, ਤੇ ਕਰਤਾ ਤੇਰੀ ਚਿੰਤਾ ਕਰੇਗਾ, ਤੇਰੀ ਫਿਕਰ ਕਰੇਗਾ, ਤੇਰੀ ਸੰਭਾਲ ਕਰੇਗਾ। ਤੂੰ ਚਿੰਤਨ ਨਾ ਵੀ ਕਰ ਤਾਂ ਵੀ ਉਹ ਤੇਰੀ ਚਿੰਤਾ ਕਰੇਗਾ, ਤਾਂ ਵੀ ਉਹ ਤੇਰੀ ਸੰਭਾਲ ਕਰੇਗਾ। ਪਰ ਤੈਨੂੰ ਇਹ ਬਣ ਆਉਂਦਾ ਹੈ, ਤੇਰੇ 'ਤੇ ਇਹ ਲਾਜ਼ਮੀ ਹੈ, ਤੇਰਾ ਇਹ ਫਰਜ਼ ਹੈ ਕਿ ਤੂੰ ਕਰਤੇ ਦਾ ਚਿੰਤਨ ਕਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਹੇ ਪਰਿਪੂਰਨ ਪਰਮਾਤਮਾ, ਤੇਰੇ ਭਜਨ ਦੀ ਖਿੱਚ ਮੈਨੂੰ ਇਸ ਮਨੁੱਖਾ ਜਾਮਾਂ ਦੇ 'ਚ ਲੈ ਆਈਏ, ਵਰਨਾ ਇਸ ਨੀਲੇ ਗੁੰਬਲ ਦੇ ਥੱਲੇ ਆ ਕੇ ਮੈਂ ਕੀ ਕਰਨਾ ਸੀ, ਖਾਂਦਾ ਪੀਂਦਾ ਤੇ ਮੈਂ ਪਸ਼ੂ ਜੂਨ ਦੇ 'ਚ ਵੀ ਰਿਹਾ, ਔਰ ਬਾਲ ਬੱਚੇ ਤੇ ਮੈਂ ਪਸ਼ੂ ਜਗਤ ਦੇ 'ਚ ਵੀ ਪੈਦਾ ਕਰਦਾ ਰਿਹਾ, ਪਰ ਮਨੁੱਖੇ ਤਨ ਦੀ ਇਹ ਜਿਹੜੀ ਹਵਿਸ਼ ਹੈ, ਇਸ ਤਨ ਤੱਕ ਜੋ ਮੈਨੂੰ ਲਿਆਈ ਹੈ, ਇਹ ਹਵਿਸ਼ ਹੈ ਤੇਰੇ ਮਿਲਣ ਦੀ, ਇਹ ਇੱਛਾ ਹੈ ਤੇਰੇ ਮਿਲਣ ਦੀ, ਤਲਬ ਹੈ ਤੇਰੇ ਦੀਦਾਰ ਦੀ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਵਰਨਾ ਇਸ ਦੁਨੀਆਂ ਵਿੱਚ ਆਉਣ ਦਾ ਮੇਰਾ ਕੋਈ ਕਾਰਨ ਹੋਰ ਦਿਖਾਈ ਨਹੀਂ ਦਿੰਦਾ, ਕਿਉਂਕਿ ਆਖੀਏ ਕਿ ਬੰਦਾ ਖਾਣ ਪੀਣ ਲਈ ਆਇਆ, ਤੂੰ ਪਸ਼ੂ ਖਾਂਦੇ ਪੀਂਦੇ ਨੇ। ਬੰਦਾ ਬੱਚੇ ਪੈਦਾ ਕਰਨ ਲਈ ਆਇਆ, ਤੂੰ ਪਸ਼ੂ ਵੀ ਬੱਚੇ ਪੈਦਾ ਕਰਦੇ ਨੇ। ਬੰਦਾ ਬੱਚਿਆਂ ਦੀ ਪਾਲਣਾ ਕਰਨ ਲਈ ਆਇਆ, ਤਾਂ ਉਹ ਵੀ ਪਾਲਣਾ ਕਰਦੇ ਨੇ, ਪਸ਼ੂ ਵੀ ਪਾਲਣਾ ਕਰਦੇ ਨੇ। ਰਹਿਣ ਲਈ ਉਹ ਵੀ ਮਕਾਨ ਬਣਾ ਲੈਂਦੇ ਨੇ, ਘੌਂਸਲੇ ਬਣਾ ਲੈਂਦੇ ਨੇ, ਖੁੱਡਾਂ ਬਣਾ ਲੈਂਦੇ ਨੇ। ਰਿਜ਼ਕ ਦੀ ਤਲਾਸ਼ ਉਹ ਵੀ ਕਰਦੇ ਨੇ, ਰੋਜ਼ੀ ਉਹਨਾਂ ਨੂੰ ਵੀ ਪ੍ਰਭੂ ਜੋ ਹੈ ਦਿੰਦਾ ਹੈ। ਨਹੀਂ, ਤੂੰ ਰਿਜ਼ਕ ਦੀ ਤਲਾਸ਼ ਲਈ ਨਹੀਂ ਆਇਆ, ਤੂੰ ਰਾਜ਼ਕ ਰਹਿੰਦ ਦੀ ਤਲਾਸ਼ ਲਈ ਆਇਆ। ਤੂੰ ਬੱਚੇ ਪੈਦਾ ਕਰਨ ਲਈ ਨਹੀਂ ਆਇਆ, ਤੂੰ ਆਪਣੇ ਅੰਦਰੋਂ ਪਰਮ ਜੋਤੀ ਨੂੰ ਪੈਦਾ ਕਰਨ ਲਈ ਆਇਆ। ਤੂੰ ਸਿਰਫ ਬੱਚਿਆਂ ਦੀ ਪਾਲਣਾ ਕਰਨ ਲਈ ਨਹੀਂ ਆਇਆ, दरअसल तू अपनी आत्मा दी संभाल लई आया है। हवाए बंदगी आवुर्द दर वजूद मरा, वगर ने जौ के चुनी आमदन नबूद मरा। बंदगी दी खिच मैनू इस तन दे चले आई, वरना इसका कोई लाभ मैनू होर दिखाई नहीं दे रहा। हकीकत है, ये बहुत वड्डी सच्चाई है। तो साहिब श्री गुरु नानक देव जी महाराज फरमान करते ने, अकाल पुरख तेरी चिंता करेगा, तू अकाल पुरख का चिंतन कर, तू उसका सिमरन कर, वह तेरी संभाल करेगा। तू उसनु याद कर, वह तेरिया झोलियां भरेगा। ओदा फर्ज है तेरी संभाल करना, तेरा फर्ज है उनु याद करना, ओदा चिंतन करना। तो साहब कहते हैं, जिन करते करना किया, चिंता भे करने ता, सो करता चिंता करे जिन उपाया जग। जिसने सारा जगत पैदा कीता है, उस करते नु ही इसकी चिंता है। हकीकत है, इसनु सतगुरु जी बार बार दोहरा रहे ने कि उन्हों चिंता है, उन्हों चिंता है। दरअसल मनुख बहुत सारिया चिंतावान पिन पंड अपने सिर ते चुकी फिरता है। गुरु नानक देव जी महाराज इस पंड नू उतारना चाहते ने, इस बोझ नू उतारना चाहते ने। अनंत तरह दिया चिंतावान दे चों सब तो प्रबल चिंता है रिजक दी, रोजी दी। अज मिलिया कल मिलेगा कि नहीं, अज मैं जी सकिया पता नहीं कल जी सकांगे कि नहीं, अज मैनू रोजी मिली है पता नहीं कल रोजी मिलनी है कि नहीं। और चिंता कल दी, चिंता भविष्य दी। ईरान दे एक प्रसिद्ध सूफी फकीर जनाब शेख सादी साहब कहते ने, गमे रोजी मखुर, रोजी दा गम ना कर, रिजक दा गम ना कर। गमे रोजी मखुर, मजन और आ के दफ्तर रा, के पेशे अस्तिफल एजद, कल कुनद पस्ताने मादर रा। देख तेरा जन्म बाद दे छोया, मां दे अस्थन पहले ही बन गए, दुध पहले ही बन गया। रामकली राग देच गुरु अर्जन देव जी महाराज हू बहु इसी ढंग दा फरमान फरमांदे ने, प्रथमे माखन पाछे दूध, मैलू कीनू साबन सूद। प्रथमे माखन पहले मां दे थन ने दुध पिछे, रोजी दे सोमे पहले ही बना दिते ने। तेरा जन्म होया है, तेरे जन्म तो पहले भी दुध मौजूद है, रोजी दे सोमे मां दे अस्थन मौजूद ने। इत्थों क्यों नहीं प्रेरणा लेंदा? भगत धन्ना जी एक दिन सुते सिद्ध जंगल दे चटेल दे वे निकल रहे ने एक पगडंडी तो, आप दे पैरां नाल एक मिट्टी दा बड़ा सख्त ढेला ठोकर खा गया, वो टुट गया। उस टुटे ढेले दे की देख दे धन्ना जी, एक कीड़ा है और उस कीड़े दे मुंह दे बेर दा पत्ता है, वो टुक टुक के खाई जा रहे है। आप दी अगम्मी दृष्टि, आप दी अध्यात्मी सुरत एकदम विस्मात दे मंडलां च खो गई। आप कहिंदे पाखाण कीट गुपत होए रहता, ताचो मार्ग नाई कहे धन्ना, पूरन ताहूं को मत रे जिए डराई। कोई रस्ता नहीं, कोई मार्ग नहीं इस गुपत रेंदे कीड़े नूं। गुपत रूप दे रिजक पहुंच गया, रोजी पहुंच गई है। मनुख दे ज़ेहन दिते हर वक्त जिहड़ा बोझ ते तनाव है, ए रोजी दा है। कहिंदे ने ए तनाव पंछियां दे जगत दे च नहीं है, पशुआं दे जगत दे च नहीं है। साहिब श्री गुरु नानक देव जी महाराज ते ऐसा फरमान करदे ने, परिंद है ना गिर है जर, पंछियां कोल ना जर है ते ना ही कोई सोने गोदाम ते मकान ने जिहदे च ओ कोई अन्न दा चुगे दाने दा स्टॉक कर लैन, इकट्ठा कर लैन। परिंद है ना गिर है जर, दरख्त आब आस कर देहंद सोही, एक तू ही एक तू ही। पंछी अज रज के आ रहे है, कल दी फिक्र नहीं, कल फिर परमात्मा होवेगा, कल फिर ईश्वर होवेगा। कहिंदे ने एक फकीर मस्त फकीर ख्वाजा मई दिन दी चिश्ती दी दरगाह दे बाहर बैठा हाथ फैला के भिक्षा मंग रहा सी, लेकिन है किसे रंग दे चरंगिया होया। मंग रहा सी सिर्फ चार आने, भी मैं दो रोटियां लेनियां चार आने दिया। एक संत ने अठैनी हथेली ते पकड़ा दी, आख्या ऐ लै। वो फकीर कहन लगा संत जी ठहरो, उन्हें चार आने दिया दो रोटियां लईयां, ते चार आने संत नू वापस करन लगा, आखन लगा मैनू चवानी चाहीदी सी अठैनी ने। उस संत ने कह दिता कोई गल नहीं फकीर साई, बाकी चार आने दियां कल दो रोटियां ले लैनियां। उन्हें चवानी भी सुटी, दो रोटियां भी संत दे हथ ते थमा दित्तियां। आखिया मैं ना शुकरे दे पैसे दियां रोटियां नहीं खानियां, जिस खुदा ने मैनू अज दिता है वह मैनू कल भी देवेगा, ते तू ना शुकर है, तैनू ईश्वर का बोध नहीं, अकाल पुरख का बोध नहीं, जिन्हें अज दिता है वह कल भी देवेगा, जिसने अज तैनू भेजे है वह कल किसी होर नू भेजेगा, मेरा तो यह यकीन है, मेरा तो यह भरोसा है। पर तू साध बाणे विच हो के भी भरोसे तो हीण है, विश्वास तो हीण है, पूर्ण निश्चय तो हीण है, डोले होया। दरअसल जैसे जैसे कोई सिमरन करता है परमात्मा ते भरोसा जमदा है, ते जद परमात्मा ते भरोसा जमदा है तो कल दी फिक्र मिटदी है। मनुख अज नू ही सवारदा है, अज दे च ही जीवदा है, और उस नू पता है कि अमिट है परमात्मा, इस वास्ते रोजी भी उसकी अमिट है, देंदा रहेगा देंदा रहेगा। हाँ, देंदिया थकदा भी नहीं, कई दफा मनुख कुछ वस्तु देन लग पैंदा है ते देंदिया ही थक जांदा है। पर साहब कहते हैं वो तो ऐसा दाता है, देंदा दे लेंदे थक पाए, जुगा जुगंतर खाई खाए। अनंत काल तो दे ही जा रहा है, दे ही जा रहा है, दे ही जा रहा है, लैण वाले थक जाते ने, देण वाला नहीं थकता, वो अजे भी दे ही जा रहा है। तमाम जीवन, तमाम जीवन श्रेणी की झोली रिच रिजक पा रहा है, कुछ भी मुकया नहीं है। एक चीज मुकदी है, दूसरे दे अंबार प्राप्त हो जाते हैं, दूसरे दे अंबार लब पैंदे ने, तो पृथ्वी दे च रिजिक जीवां दा मौजूद है। अरबां खरबां साल तो जीव इस पृथ्वी दे चों रिजक कढ़ रहे ने, रोजी कढ़ रहे ने, दातां प्राप्त कर रहे ने, खा रहे ने, पी रहे ने, पर प्रभु दा भंडारा अजे तक मुकया नहीं ते ना ही मुकना है। तो साहिब कहिंदे ने जिस परिपूर्ण परमात्मा ने यह सारा जगत बनाया है उसे नू ही इसकी चिंता है। सो करता चिंता करे जिन उपाया जग, महाराज कहिंदे ना कर चिंत चिंता है करते, तू ना चिंता कर, चिंता करते दी झोली च पा, उनू करन दे और कर रहे है, तू सिर्फ चिंतन कर। बदकिस्मती है कि ईश्वर ते चिंता करदा है, संभाल करदा है, मनुख भी चिंता करन लग पैंदा अपनी। और होंदा की है कि इन्हां चिंता दे तनाव दे थले, बोझ थले मनुख खामखा दबाया रहिंदा है, और मनुख दा अध्यात्मक विकास रुक जांदा है। सारी दुनिया दे च जो अध्यात्मक विकास रुके है वह महज इस चिंता करके, इस तनाव करके, इस बोझ करके। साहिब कहिंदे ने उद्यम करना तेरा धर्म है, चिंता करना तेरा फर्ज नहीं। चिंता करना प्रभु दा फर्ज है, उद्यम करना तेरा फर्ज है। तू उद्यम करी जा, तू मेहनत करी जा, तू पुरशारत करी जा, तेरे पुरशारत नू योग्यता अनुसार, तेरी प्रालबद अनुसार वो भाग लांदा जाएगा, झोलियां भरदा जाएगा, तेनू देंदा जाएगा। और तेरे प्रालबद दे बूटे नू जितने फुल लग जान, जितने फल लग जान, उनू खिड़े मत्थे तस्लीम कर ले, उनू खिड़े मत्थे प्रवान कर ले, उनू खिड़े मत्थे अपनी झोली च पा ले। सो करता चिंता करे जिन उपाया जग, तिस जुआरी स्वास्थ तिस तिस दीवान अभग। साहिब कहिंदे ने उसका हुक्म उसका दीवान उसकी दित्ती हुई रिजक अभग है, भाव मिटन वाली नहीं है, उसका दरबार मिटन वाला नहीं है, उसकी दावत मिटन वाली नहीं है। साहिब कहिंदे ने इस तरह का जिहड़ा दाता है, इस तरह का जो परमात्मा है, उसनों मेरी नमस्कार है, उन्हों मेरी जय जयकार है, मैं जय करदा, मैं नमस्कार करदा, मैं उस तो सदके हाँ, मैं जोहार करदा, मत्था टेकदा उस परिपूर्ण परमात्मा नूं जिसका फैसला जिसकी दात जिसका दीवान अमिट है और जो देंदा रहिंदा है देंदा रहिंदा है। लैण वाले मिट जांदे ने, देण वाला नहीं मिटदा, मंगते मिट जाते ने, दाता अपनी थां ते अमर रहिंदा है सदैवी रहिंदा है। तिस जुआरी स्वास्थ तिस तिस दीवान अभग, नानक सच्चे नाम बिन क्या टिक्का क्या तग। नाम अध्यात्मक जीवन की रूह है, अध्यात्मक जीवन नाम दे आसरे ते है। नाम नहीं तो बाकी जितने धार्मिक चिन्ह ने यह मृतक सिंगार हो सकता है, मुरदे का शिंगार। इस वास्ते साहिब कहिंदे ने नानक सच्चे नाम बिन क्या टिक्का क्या तग। सच्चे नाम दे सिमरन तो बिना, सच्चे नाम दे जाप तो बिना की मैंने रखदा टिक्का की मैंने रखदा जनेऊ। साहिब कहिंदे ने नाम दे विच ही सारे शिंगार आ गए, ते नानक के घर केवल नाम, मेरे घर दे ते केवल नाम दी ही महिमा, गुरु घर दे च नाम दी ही महिमा। उंज भी अनंत भगत जन भी ऐसा कहिंदे ने, सतजुग सत त्रेता जगी द्वापुर पूजा चार, तीनों जुग तीनों दृढ़े कल केवल नाम आधार। मौजूदा दौर ते केवल नाम दाई है, नाम दे आसरे ते ही साड़ी जीवन नौका पार हो सकती है। तो साहिब कहिंदे ने नाम तो बिना जितना भी धार्मिक शिंगार है वो व्यर्थ है, उस शिंगार दे च टिक्का धोती और जनेऊ खास करके है इस देश दे च। तो साहिब कहिंदे ने नानक सच्चे नाम बिन क्या टिक्का क्या तग। साहिब श्री गुरु नानक देव जी महाराज दे च ये खूबी सी कि आप हर उस शिंगार नूं मिथ्या करके कहिंदे रहे जिहदे च नाम नहीं। नाम कोई जप रहा है, नाम उसके कोल है, प्रवान है जनेऊ प्रवान है टिक्का, पर नाम ही नहीं तो सारा शिंगार व्यर्थ है। महला पहला लखने किया चंगियाया लख पुन्ना परवान, लख तप ऊपर तीर्था सहज जोग बेबान, लख सुर तन संग्राम रण में छुटे प्राण, लख सुरति लख ज्ञान ध्यान पढ़िए पाठ पुराण, जिन करते करना किया लिखिया आवण जान, नानक मती मिथ्या करम सचा निशान, पौड़ी सच्चा साहेब एक तू जिन सचो सच वरताया, जिस तू दे तिस मिले सच ता तिन्नी सच कमाया, सतगुरु मिलिए सच पाया जिनके हृदय सच वसाया, मूरख सच न जाननी मन मुखी जन्म गवाया, विच दुनिया काहे आया। अठवीं पौड़ी नाल जुड़े दूजा श्लोक, इसकी मूल पंक्ति है नानक मती मिथ्या करम सचा निसा। सारी सोचनी व्यर्थ है, सारी मत व्यर्थ है, सारियां तदबीरां बेमैनी ने, बस इक्को ही है खास, ओ है प्रभु दी बख्शिश उदी रहमत। उदी जो रहमत है उदी जो बख्शिश है ते उसकी बख्शिश का जो मत्थे ते निशान है बस यही महान है। बाकी मत, बाकी सोचनी व्यर्थ है। भाव ऐसा सोच, ऐसी प्रार्थना कर कि उदी बख्शिश होवे। ते बख्शिश दा बकायदा निशान पै जांदा है, बख्शिश दा बकायदा परवाना मिलता है। भाव बख्शिश गुज्जी छिपी नहीं रहिंदी। जितना वड्डा ओ दाता है और ओ प्रगट है, उदी दात भी प्रगट होंदी है। मत्था दस देंदा है, इस बंदे कुल नाम है, इस कुल ज्ञान है, इस कुल गुण है, इस कुल कला है। गुज्जी छुपी गल नहीं रहिंदी। तो साहिब इत्थे फरमान करदे ने, उदी बख्शिश दा जिहड़ा परवाना है, उदी बख्शिश दा जिहड़ा निशाना है, बस ओही सच है, ओही महान है। बाकी ते सोचनी मिथ्या है, व्यर्थ है, झूठ है। बाकी केड़ी सोचनी? ईश्वर प्राप्ति लई होर केड़ी सोचनी? तो उसका सतगुर जिक्र करते ने, लख नेकियां चंगियां, लख पुन्ना परमाण। एक नेकी नहीं, लखां तरह दियां नेकियां कीतियां जां और लखां तरह दे पुन कीते जां। ऐसे पुन जो जगत दे प्रवान ने, ऐसे पुन जिनू संसार मान देंदा है, जिनू संसार बकायदा मनदा है, पूजदा है। महाराज कहिंदे अपनी मत दे मुताबक अगर इस तरह दियां अनंत नेकियां कीतियां जान, अनंत पुन कीते जान, ते पुन ते नेकियां करके जगत दे बंदा प्रवान भी हो जाए, कबूल भी हो जाए, भाव लोकी कहण बड़ा धर्मात्मा है, बड़ा नेक है, बड़ा पुनीत है। लेकिन साहिब कहिंदे ने अगर प्रार्थना नाल नहीं है, नेकियां कर रहे है, लेकिन अंदरों जोदड़ी नहीं कि हे प्रभु तू बख्शिश कर, तू रहमत कर, तेरे नाम दा जो रस है वो मेरी नेकियां नाल नहीं मिलेगा, तेरी बख्शिश नाल मिलेगा। मेरे पुन नाल नहीं मिलेगा, तेरी बख्शिश नाल मिलेगा। अगर मेरे पुन नाल नाम मिल सकता है, मेरे पुन नाल परमात्मा मिल सकता है, तो मेरा मुल तो परमात्मा दा मुल मेरा कर्म है, तो नाम दा मुल मेरा कीता होया पुन है। कोई भी पुन परमात्मा दा मुल नहीं है, कोई भी कीतियां हुई नेकियां ईश्वर दा मुल नहीं है। वरना ऐसा होंदा कि मनुख गिणिया मिथियां ओ नेकियां करके परमात्मा नू प्राप्त कर लेंदा, गिणे मिथे पुन करके परमात्मा नू प्राप्त कर लेंदा। लखां तरह दे बंदे लखां तरह दे पुन कर रहे ने, पर मनुख दे कोल परमात्मा नहीं दिखाई देंदा। लखां तरह दे नेक बंदे लखां तरह दियां नेकियां कर रहे ने संसार दे च, लेकिन उन्हां कोल कोई मस्ती होवे, खुमारी होवे, सुरूर होवे, नाम दा रस होवे, ऐसा दिखाई नहीं देंदा। लेकिन इसका यह मतलब तो नहीं कि नेकियां ना कीतियां जान, पुन ना कीते जान, नहीं। नेकियां प्रभु दा मुल नहीं ने। नेकियां करदिया करदिया अंदर यह जज्बा पैदा करना है कि मेरिया कीतियां हुई नेकियां परमात्मा दा मुल नहीं, परमात्मा दी प्राप्ति होंदी है परमात्मा दी बख्शिश नाल, उदी रहमत नाल, कीते हुए पुन नाल नहीं, कीतियां हुई नेकियां नाल नहीं। वरना जितने शरीफ नेक ते पुनीत बंदे ने उन्हां दे कोल ही परमात्मा होना चाहिदा सी। दरअसल पुन करन दा ते नेकियां करन दा वास्तविक लाभ ते यही है कि अंदरों प्रार्थना फुटे, अंदरों अरदास निकले कि हे प्रभु मेरियां कीतियां हुई नेकियां, मेरे कीते हुए पुन दान, ए तेरी प्राप्ति दा मुल नहीं है, तेरे मिलन दा मुल नहीं है, नाम दे रस दा मुल नहीं है। तो साहिब कहिंदे ने इस तरह दी मत कि चंगे कर्म कीते जान, नेकियां कीतियां जान, पुन कीते जान, ते यही परमात्मा दा मुल समझ लिया जाए। महाराज कहिंदे ने मत्ती मिथ्या, ए सोचनी मिथ्या है, ए विचार फिजूल है। लख नेकियां चंगियां, लख पुन्ना परवान, लख तप ऊपर तीर्था, सहज जोग बेबान। जंगल बयाबान विच रह के अडोल योग साधना साधी जाए, तीर्थां दे तट्टां ते बैठ के तरह तरह के मंत्रां दा जप कीता जाए, तप कीता जाए। साहिब कहिंदे ने ते हर कीते हुए तप नूं ਤੀਰਥਾਂ ਦੇ ਰਟਨ ਨੂੰ ਤੇ ਸਹਿਜ ਯੋਗ ਨੂੰ, ਅਡੋਲ ਯੋਗ ਸਾਧਨਾ ਨੂੰ ਪਰਮਾਤਮਾ ਦਾ ਮੁੱਲ ਸਮਝ ਲਿਆ ਜਾਏ ਤਾਂ ਸਾਹਿਬ ਕਹਿੰਦੇ ਮਤੀ ਮਿੱਥਿਆ, ਇਹ ਸੋਚਣੀ ਫਿਜ਼ੂਲ ਹੈ, ਇਹ ਵਿਚਾਰ ਫਿਜ਼ੂਲ ਹੈ। ਕੋਈ ਯੋਗ ਸਾਧਨਾ ਪ੍ਰਭੂ ਦਾ ਮੁੱਲ ਨਹੀਂ ਹੈ, ਕੋਈ ਤੀਰਥਾਂ ਦਾ ਰਟਨ ਪਰਮਾਤਮਾ ਦਾ ਮੁੱਲ ਨਹੀਂ ਹੈ ਅਤੇ ਕੋਈ ਗੂੜਾ ਜਪ ਅਤੇ ਤਪ ਪ੍ਰਭੂ ਦਾ ਮੁੱਲ ਨਹੀਂ ਹੈ, ਬਲਕਿ ਜਪ ਤਪ ਤੀਰਥਾਂ ਦਾ ਰਟਨ ਔਰ ਯੋਗ ਸਾਧਨਾ ਕਰਦਿਆਂ ਕਰਦਿਆਂ ਮਨੁੱਖ ਨੂੰ ਇਹ ਸੂਝ ਅਗਰ ਮਿਲ ਗਈ ਤਾਂ ਯੋਗ ਸਾਧਨਾ ਸਫਲ ਹੋ ਗਈ, ਤੀਰਥਾਂ ਦਾ ਰਟਨ ਵੀ ਸਫਲ ਹੋ ਗਿਆ। ਜੇ ਇਹ ਸੂਝ ਮਿਲ ਗਈ ਕਿ ਮੇਰਾ ਇਹ ਰਟਨ ਕਰਨਾ, ਮੇਰਾ ਇਹ ਤਪ ਕਰਨਾ, ਮੇਰਾ ਇਹ ਯੋਗ ਸਾਧਨਾ ਸਾਧਨੀ ਪ੍ਰਭੂ ਦਾ ਮੁੱਲ ਨਹੀਂ ਹੈ, ਉਹ ਤਾਂ ਮਿਲਦਾ ਹੈ ਆਪਣੀ ਮੌਜ ਨਾਲ, ਆਪਣੀ ਮਸਤੀ ਨਾਲ। ਸਭ ਕੁਛ ਤੋਂ ਕਰ ਲੇਕਿਨ ਆਸ ਰੱਖ ਉਸਦੀ ਬਖਸ਼ਿਸ਼ ਦੀ, ਆਪਣੇ ਕੀਤੇ ਹੋਏ ਕਰਮ ਨਾਲ ਨਾ ਜੁੜ। ਕਰਮ ਕਰਤ ਹੋਵੇ ਨਹਿ ਕਰਮ, ਤਿਸਨ ਬੈਸਨੋ ਕਾ ਨਿਰਮਲ ਧਰਮ। ਧਰਮ ਮਲੀਨ ਵੀ ਹੁੰਦਾ ਹੈ, ਕੀਤੇ ਹੋਏ ਕਰਮ ਨਾਲ ਜੁੜ ਜਾਈਏ ਅਤੇ ਕੀਤੇ ਹੋਏ ਕਰਮ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਦਾ ਮੁੱਲ ਸਮਝ ਲਈਏ ਤਾਂ ਕਰਮ ਮਲੀਨ ਹੋ ਗਿਆ, ਧਰਮ ਵੀ ਮਲੀਨ ਹੋ ਗਿਆ। ਸੰਸਾਰ ਵਿੱਚ ਮਨੁੱਖਤਾ ਦੀ ਝੋਲੀ ਵਿੱਚ ਜੋ ਬਹੁਤਾ ਧਰਮ ਹੈ ਉਹ ਮਲੀਨ ਹੈ, ਕਿਉਂਕਿ ਉਹ ਧਰਮ, ਉਹ ਕੀਤੇ ਹੋਏ ਕਰਮ ਪ੍ਰਭੂ ਦਾ ਮੁੱਲ ਸਮਝਿਆ ਗਿਆ ਅਤੇ ਮੁੱਲ ਤਾਂ ਪਰਮਾਤਮਾ ਦਾ ਹੈ ਹੀ ਨਹੀਂ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਉਹਦਾ ਤਾਂ ਕੋਈ ਮੁੱਲ ਨਹੀਂ ਹੈ, ਉਹਦਾ ਤਾਂ ਕੋਈ ਮੁੱਲ ਪਾ ਹੀ ਨਹੀਂ ਸਕਦਾ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿਸੇ ਕਰਮ ਨਾਲ, ਕਿਸੇ ਧਰਮ ਨਾਲ, ਕਿਸੇ ਜਪ ਨਾਲ, ਕਿਸੇ ਤਪ ਨਾਲ, ਕਿਸੇ ਸਾਧਨਾ ਨਾਲ, ਕਿਸੇ ਵਰਤ ਨਾਲ, ਕਿਸੇ ਪੂਜਾ ਨਾਲ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਜੋ ਤੇਰੀ ਉਪਮਾ ਕਰਦੇ ਨੇ, ਜੋ ਤੇਰਾ ਜਪ ਕਰਦੇ ਨੇ ਅਤੇ ਜਪ ਕਰਦਿਆਂ ਹੀ ਕਰਦਿਆਂ ਇੱਕ ਦਿਨ ਐਸਾ ਹੁੰਦਾ ਤੇਰੇ ਵਿੱਚ ਲੀਨ ਹੋ ਜਾਂਦੇ ਨੇ। ਪਰ ਕੌਣ ਲੀਨ ਹੋ ਜਾਂਦੇ ਨੇ? ਜੋ ਜਪ ਨੂੰ ਤੇਰਾ ਮੁੱਲ ਨਹੀਂ ਸਮਝਦੇ, ਜੋ ਜਪ ਨੂੰ ਤੇਰੀ ਕੀਮਤ ਨਹੀਂ ਸਮਝਦੇ, ਜੋ ਨੇਕੀਆਂ ਨੂੰ ਤੇਰੀ ਕੀਮਤ ਨਹੀਂ ਸਮਝਦੇ, ਜੋ ਕੀਤੇ ਹੋਏ ਪੁੰਨ ਨੂੰ ਤੇਰੀ ਕੀਮਤ ਨਹੀਂ ਸਮਝਦੇ, ਬਲਕਿ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਭਰੋਸਾ ਤੇਰੀ ਬਖਸ਼ਿਸ਼ 'ਤੇ, ਯਕੀਨ ਤੇਰੀ ਬਖਸ਼ਿਸ਼ 'ਤੇ, ਆਪਣੇ ਕਰਮਾਂ 'ਤੇ ਨਹੀਂ। ਜੇ ਆਪਣੇ ਹੀ ਕਰਮਾਂ 'ਤੇ ਭਰੋਸਾ ਹੈ ਤਾਂ ਫਿਰ ਮਹਿਲਾ ਧਰਮ ਹੈ, ਹੰਕਾਰ ਪੈਦਾ ਹੋਵੇਗਾ। ਅਕਸਰ ਦੇਖੀਦਾ ਹੈ ਤੀਰਥ ਦਾਨ ਵਰਤ ਇਤਿਆਦਿ ਕਰਕੇ ਮਨੁੱਖ ਦਾ ਤਕੱਬਰ ਵੱਧ ਜਾਂਦਾ, ਹੰਕਾਰ ਵੱਧ ਜਾਂਦਾ। ਕਿਉਂ? ਭਰੋਸਾ ਆਪਣੇ ਕਰਮ 'ਤੇ, ਭਰੋਸਾ ਬਖਸ਼ਿਸ਼ 'ਤੇ ਨਹੀਂ, ਭਰੋਸਾ ਆਪਣੇ ਕੀਤੇ ਕਰਮਾਂ 'ਤੇ, ਮੈਂ ਇਹ ਕਰਮ ਕੀਤੇ ਨੇ। ਤਿਆਗ ਅਤੇ ਵੈਰਾਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗੁਮਾਨ, ਨਾਨਕ ਨੇਹ ਫਲ ਜਾਤ ਤੇ ਜਿਮ ਕੁੰਜਰ ਇਸ਼ਨਾਨ। ਹਾਥੀ ਇਸ਼ਨਾਨ ਤੇ ਕਰਦਾ, ਸੂੰਡ ਦੇ ਨਾਲ ਖੂਬ ਆਪਣੇ ਪਿੰਡੇ ਤੇ ਪਾਣੀ ਪਾਉਂਦਾ ਹੈ, ਮਲ ਮਲ ਕੇ ਨਹਾਉਂਦਾ ਹੈ, ਪਰ ਇਕਦਮ ਦਰਿਆ ਤੋਂ ਬਾਹਰ ਨਿਕਲਦੇ ਹਾਂ ਮਿੱਟੀ ਸੂੰਡ ਨਾਲ ਹੀ ਆਪਣੇ ਸਿਰ ਤੇ ਪਾਉਂਦਾ, ਆਪਣੇ ਬਦਨ ਤੇ ਪਾਉਂਦਾ। ਤੋ ਕੀਤਾ ਹੋਇਆ ਇਸ਼ਨਾਨ ਵਿਅਰਥ ਚਲਾ ਗਿਆ, ਕੀਤਾ ਹੋਇਆ ਦਾਨ ਉਦੋਂ ਵਿਅਰਥ ਚਲਾ ਜਾਂਦਾ ਜਦ ਹੰਕਾਰ ਦੀ ਮਿੱਟੀ ਮਨੁੱਖ ਆਪਣੇ ਉੱਤੇ ਪਾ ਲੈਂਦਾ ਹੈ। ਕੀਤਾ ਹੋਇਆ ਪੁੰਨ ਦਾ ਇਸ਼ਨਾਨ ਉਦੋਂ ਵਿਅਰਥ ਚਲਾ ਜਾਂਦਾ ਜਦ ਹੰਕਾਰ ਦੀ ਛਾਈ ਮਨੁੱਖ ਆਪਣੇ ਉੱਪਰ ਪਾ ਲੈਂਦਾ। ਜਪਿਆ ਹੋਇਆ ਨਾਮ ਔਰ ਇਸ ਦਾ ਇਸ਼ਨਾਨ ਉਦੋਂ ਵਿਅਰਥ ਚਲਾ ਜਾਂਦਾ ਜਦ ਹੰਕਾਰ ਦੀ ਖਾਕ ਮਨੁੱਖ ਆਪਣੇ ਉੱਪਰ ਪਾ ਲੈਂਦਾ। ਸਿਰਫ ਹਾਥੀ ਐਸਾ ਨਹੀਂ ਕਰਦੇ ਕਿ ਇਸ਼ਨਾਨ ਕਰਕੇ ਉੱਪਰ ਮਿੱਟੀ ਪਾ ਲੈਣ, ਮਨੁੱਖ ਵੀ ਐਸਾ ਕਰਦਾ। ਫਰਕ ਸਿਰਫ ਇਤਨਾ ਹੈ, ਉਹ ਤਨ ਨੂੰ ਇਸ਼ਨਾਨ ਕਰਾਉਂਦਾ ਤੇ ਤਨ ਤੇ ਮਿੱਟੀ ਪਾ ਲੈਂਦਾ, ਮਨੁੱਖ ਵੀ ਮਨ ਨੂੰ ਇਸ਼ਨਾਨ ਕਰਾਉਂਦਾ ਤੇ ਮਨ ਤੇ ਹੰਕਾਰ ਦੀ ਮਿੱਟੀ ਪਾ ਲੈਂਦਾ। ਦਾਨ ਪੁੰਨ ਜਪ ਤਪ ਇਹ ਮਨ ਦਾ ਇਸ਼ਨਾਨ ਹੈ, ਇੱਧਰ ਇਸ਼ਨਾਨ ਕੀਤਾ, ਇੱਧਰ ਹੰਕਾਰ ਦੀ ਮਿੱਟੀ ਪਾ ਲਈ। ਇਸ ਵਾਸਤੇ ਦੇਖਣ ਵਿੱਚ ਆਇਆ ਹੈ ਕਿ ਤਥਾ ਕਥਿਤ ਧਾਰਮਿਕ ਜਿਤਨੇ ਹੰਕਾਰੀ ਆਉਂਦੇ ਨੇ ਉਤਨਾ ਅਧਾਰਮਿਕ ਹੰਕਾਰੀ ਨਹੀਂ ਹੈ। ਕਿਉਂ? ਕਿ ਹੰਕਾਰ ਕਰਨ ਲਈ ਉਹਦੇ ਕੋਲ ਕੁਛ ਹੈ ਹੀ ਨਹੀਂ, ਨਾ ਦਾਨ, ਨਾ ਪੁੰਨ, ਨਾ ਜਪ, ਨਾ ਤਪ, ਨਾ ਸ਼ੀਲ, ਨਾ ਸੰਜਮ, ਉਹ ਕਿਸ ਦਾ ਹੰਕਾਰ ਕਰੇ। ਲੇਕਿਨ ਇੱਕ ਧਾਰਮਿਕ ਬੰਦੇ ਕੋਲ ਹੰਕਾਰ ਕਰਨ ਲਈ ਬਹੁਤ ਕੁਛ ਹੈ। ਉਹਦੇ ਕੋਲ ਦਾਨ ਹੈ, ਉਹਦੇ ਕੋਲ ਪੁੰਨ ਹੈ, ਉਹਦੇ ਕੋਲ ਪੂਜਾ ਹੈ, ਉਹਦੇ ਕੋਲ ਤੀਰਥਾਂ ਦਾ ਰਟਨ ਹੈ, ਉਹਦੇ ਕੋਲ ਵਰਤ ਹੈ, ਉਹਦੇ ਕੋਲ ਅਨੇਕਾਂ ਤਰ੍ਹਾਂ ਦੀਆਂ ਯੋਗ ਸਾਧਨਾ ਨੇ। ਇਹ ਸਭ ਕੁਛ ਦਾ ਉਸਦੇ ਕੋਲ ਅਹੰਕਾਰ ਹੈ, ਇਹ ਸਭ ਕੁਛ ਉਸਦੇ ਕੋਲ ਹੈ। ਲੇਕਿਨ ਇਹ ਤੇ ਸਭ ਕੁਛ ਮਨ ਦੇ ਇਸ਼ਨਾਨ ਲਈ ਹੈ। ਮੈਂ ਅਰਜ਼ ਕਰਾਂ, ਯੋਗ ਸਾਧਨਾ ਮਨ ਦਾ ਇਸ਼ਨਾਨ ਹੈ, ਅਹੰਕਾਰ ਮਨ ਤੇ ਮਿੱਟੀ ਪਾਉਣਾ ਹੈ। ਦਾਨ ਮਨ ਨੂੰ ਹੌਲਾ ਕਰਨਾ ਹੈ, ਬੋਝ ਹਟਾਉਣਾ ਹੈ, ਮਨ ਦਾ ਇਸ਼ਨਾਨ ਹੈ। ਲੇਕਿਨ ਅਹੰਕਾਰ ਮਨ ਤੇ ਛਾਈ ਪਾਉਣਾ ਹੈ, ਖਾਕ ਪਾਉਣਾ ਹੈ। ਜਪ ਕਰਨਾ, ਤਪ ਕਰਨਾ ਮਨ ਨੂੰ ਇਸ਼ਨਾਨ ਕਰਾਉਣਾ ਹੈ, ਅਹੰਕਾਰ ਕਰਨਾ ਛਾਈ ਪਾ ਲੈਣਾ ਹੈ, ਖਾਕ ਪਾ ਲੈਣਾ ਹੈ। ਹਾਥੀ ਦੀ ਤਰ੍ਹਾਂ ਮਨੁੱਖ ਵੀ ਕਰਦਾ ਰਹਿੰਦਾ ਹੈ। ਦਰਿਆ ਦੇ ਕੰਢੇ ਖੜੇ ਹੋ ਕੇ ਹਾਥੀ ਇਸ਼ਨਾਨ ਕਰਦੇ ਨੇ, ਹਾਥੀ ਉੱਪਰ ਮਿੱਟੀ ਪਾ ਲੈਂਦੇ ਨੇ, ਗੁਟਕਾ ਲੈ ਕੇ ਧਾਰਮਿਕ ਮੰਦਿਰ ਦੇ ਤੱਟ ਤੇ ਬੈਠ ਕੇ, ਤੀਰਥਾਂ ਦੇ ਤੱਟ ਤੇ ਬੈਠ ਕੇ ਮਨੁੱਖ ਆਪਣੇ ਮਨ ਨੂੰ ਇਸ਼ਨਾਨ ਕਰਾਉਂਦੇ ਨੇ, ਉੱਪਰ ਅਹੰਕਾਰ ਦੀ ਖਾਕ ਪਾ ਲੈਂਦੇ ਨੇ, ਉੱਪਰ ਅਹੰਕਾਰ ਦੀ ਮਿੱਟੀ ਪਾ ਲੈਂਦੇ ਨੇ। ਇੱਕੋ ਕੁਛ ਹਾਲਤ ਹਾਥੀ ਦੀ ਤਰ੍ਹਾਂ, ਤੀਰਥ ਬਰਤ ਅਰਦਾਨ ਕਰ, ਮਨ ਮੇ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਤੋ ਮਹਾਰਾਜ ਕਹਿੰਦੇ ਨੇ, ਨੇਕੀਆਂ ਇੱਕ ਨਹੀਂ ਅਨੰਦ, ਪੁੰਨ ਇੱਕ ਨਹੀਂ ਅਨੇਕਾਂ ਕੀਤੇ ਜਾਣ, ਔਰ ਤਪ ਵੀ ਇੱਕ ਨਹੀਂ ਅਨੇਕਾਂ ਤਰ੍ਹਾਂ ਦਾ ਤਪ, ਔਰ ਇੱਕ ਤੀਰਥ ਦਾ ਰਟਨ ਨਹੀਂ ਅਨੇਕਾਂ ਤੀਰਥਾਂ ਦਾ ਰਟਨ, ਤੇ ਉਹਨਾਂ ਤੀਰਥਾਂ ਦੇ ਉੱਤੇ ਬੈਠ ਕੇ ਕੀਤਾ ਹੋਇਆ ਤਪ, ਲੱਖਾਂ ਤੀਰਥਾਂ ਦਾ ਇਸ਼ਨਾਨ ਤੇ ਲੱਖਾਂ ਹੀ ਤੀਰਥਾਂ ਦੇ ਉੱਤੇ ਬੈਠ ਕੇ ਕੀਤਾ ਹੋਇਆ ਤਪ ਤੇ ਜਪ, ਤੇ ਲੱਖਾਂ ਤਰ੍ਹਾਂ ਦੀ ਹੀ ਸਹਿਜ ਯੋਗ ਸਾਧਨਾ, ਅਡੋਲ ਯੋਗ ਸਾਧਨਾ, ਔਰ ਫਿਰ ਬਿਆਬਾਨ ਵਿੱਚ ਉਜਾੜ ਵਿੱਚ ਬੈਠ ਕੇ ਇਹ ਯੋਗ ਸਾਧਨਾ ਕਰਨੀ, ਇਹ ਜਪ ਕਰਨਾ, ਇਹ ਤਪ ਕਰਨਾ, ਇਸ ਤਰ੍ਹਾਂ ਦੇ ਕਰਮ ਕਰਨੇ। ਫਿਰ ਸਾਹਿਬ ਕਹਿੰਦੇ ਨੇ, ਲਖ ਸੁਰਤਨ ਸੰਗਰਾਮ ਰਣਮੇ ਛੁੱਟੇ ਪ੍ਰਾਣ, ਲੱਖਾਂ ਤਰ੍ਹਾਂ ਦੀ ਸੂਰਮਤਾਈ ਦਿਖਾਉਣਾ, ਬਹਾਦਰੀ ਦਿਖਾਉਣਾ, ਔਰ ਇਤਨੀ ਬਹਾਦਰੀ ਕਿ ਪ੍ਰਾਣਾਂ ਦਾ ਅੰਤ ਵੀ ਮੈਦਾਨ ਏ ਜੰਗ ਦੇ ਚ ਹੋਵੇ, ਉੱਥੇ ਹੀ ਆਪਣੇ ਸਵਾਸ ਤੇ ਆ ਗਏ। ਮਹਾਰਾਜ ਇੱਥੇ ਕਹਿੰਦੇ ਨੇ, ਇਹ ਵੀ ਪ੍ਰਭੂ ਪ੍ਰਾਪਤੀ ਦਾ ਮੁੱਲ ਨਹੀਂ ਹੈ। ਹਜ਼ਾਰਾਂ ਤਰ੍ਹਾਂ ਦੀ ਸੂਰਮਤਾਈ ਦਿਖਾਉਣੀ ਤੇ ਮੈਦਾਨ ਏ ਜੰਗ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਣੀ, ਇਹ ਵੀ ਪ੍ਰਭੂ ਦਾ ਮੁੱਲ ਨਹੀਂ ਹੈ। ਇਹਦੇ ਨਾਲ ਵੀ ਕੋਈ ਪਰਮਾਤਮਾ ਪ੍ਰਾਪਤ ਨਹੀਂ ਹੋ ਜਾਂਦਾ। ਮੁਖਤਸਰ ਇਹਦੇ ਜੋ ਗੁਰੂ ਬਾਬਾ ਕਹਿਣ ਰਹੇ ਨੇ ਕਿ ਇਹ ਅਨੇਕਾਂ ਤਰ੍ਹਾਂ ਦੇ ਜੋ ਕਰਮ ਨੇ, ਧਰਮ ਨੇ, ਇਹ ਅਕਾਲ ਪੁਰਖ ਦਾ ਮੁੱਲ ਨਹੀਂ ਹੈ, ਉਹਦੀ ਕੀਮਤ ਨਹੀਂ ਹੈ। ਅਗਰ ਕੋਈ ਕੀਮਤ ਸਮਝਦਾ ਹੈ ਤਾਂ ਨਾਨਕ ਮੱਥੀ ਮਿੱਥਿਆ, ਐਸੀ ਸੋਚਣੀ ਮਿੱਥਿਆ, ਐਸਾ ਵਿਚਾਰ ਕਰਨਾ ਮਿੱਥਿਆ। ਕਰਮ ਸੱਚਾ ਨਹੀਂ ਸਾਣ, ਦਰਅਸਲ ਸੱਚ ਦਾ ਪ੍ਰਵਾਨਾ, ਸੱਚਾ ਪ੍ਰਵਾਨਾ, ਸੱਚਾ ਨਿਸ਼ਾਨ ਤੇ ਹੈ ਉਹਦਾ ਕਰਮ, ਉਹਦੀ ਬਖਸ਼ਿਸ਼, ਸੱਚ ਦੀ ਬਖਸ਼ਿਸ਼, ਸੱਚ ਦੀ ਰਹਿਮਤ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ, ਲਖ ਸੁਰਤੀ ਲਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਨ। ਲੱਖਾਂ ਤਰੀਕੇ ਦੀ ਸਾਧਨਾ ਦੇ ਨਾਲ ਆਪਣੀ ਸੁਰਤ ਨੂੰ ਪਕਿਆਉਣਾ, ਪੱਕਾ ਕਰਨਾ, ਔਰ ਫਿਰ ਲੱਖਾਂ ਤਰ੍ਹਾਂ ਦਾ ਗਿਆਨ ਹਾਸਲ ਕਰਨਾ, ਲੱਖਾਂ ਤਰੀਕੇ ਨਾਲ ਧਿਆਨ ਜੋੜਨ ਦੀ ਕੋਸ਼ਿਸ਼ ਕਰਨਾ, ਤੇ ਅਨੰਤ ਦਫਾ ਪੁਰਾਣਾਂ ਦਾ ਪਾਠ ਕਰਨਾ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ, ਤੇ ਇਹ ਪਾਠ ਇਸ ਤਰ੍ਹਾਂ ਦੀ ਸੁਰਤ ਨੂੰ ਪਕਾਉਣਾ, ਤੇ ਧਿਆਨ ਸਾਧਨਾ, ਤੇ ਅਨੰਤ ਤਰ੍ਹਾਂ ਦਾ ਗਿਆਨ ਹਾਸਲ ਕਰਨਾ, ਜੇ ਪ੍ਰਮਾਤਮਾ ਦੀ ਕੀਮਤ ਸਮਝ ਲਏ, ਉਹਦਾ ਮੁੱਲ ਸਮਝ ਲਿਆ, ਤਾਂ ਸਾਹਿਬ ਕਹਿੰਦੇ, ਨਾਨਕ ਮੱਤੀ ਮਿੱਥਿਆ, ਇਹ ਸੋਚਣੀ ਮਿੱਥਿਆ, ਇਹ ਵਿਚਾਰ ਮਿੱਥਿਆ, ਇਹ ਉਸਦਾ ਮੁੱਲ ਨਹੀਂ ਹੈ। ਲਖ ਸੁਰਤੀ ਲਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ, ਜਿਸ ਕਰਤੇ ਪੁਰਖ ਨੇ ਸਾਰੇ ਜੀਵਾਂ ਦੇ ਮਸਤਕ ਤੇ ਸੰਸਕਾਰਾਂ ਦੇ ਲੇਖ ਲਿਖੇ ਨੇ, ਜਿਹਦੇ ਹੁਕਮ ਅਨੁਸਾਰ ਆਵਣਾ ਹੋ ਰਿਹਾ, ਜਾਵਣਾ ਹੋ ਰਿਹਾ, ਆਵਣ ਤੇ ਜਾਣ ਦਾ ਹੁਕਮ ਜਿਸਨੇ ਹਰ ਜੀਵ ਦੇ ਨਾਲ ਲਿਖ ਦਿੱਤਾ ਹੈ। ਐਸਾ ਜਿਹੜਾ ਪਰਿਪੂਰਨ ਪਰਮਾਤਮਾ ਹੈ, ਨੇਕੀਆਂ, ਜਪ, ਤਪ, ਯੋਗ ਸਾਧਨਾ, उसका मुल नहीं है। अगर ऐसा समझिया जा रहा है, ऐसा सोचिया जा रहा है, तो साहब कहते नानक मती मिथ्या करम सचा नहीं सान। ए मिथ्या है, ये सोचनी फिजूल है। कहते ने बख्शिश प्रगट हो जाती है, बख्शिश दिखाई दे जाती है, और जब दिखाई देवे बख्शिश तो ऐसा समझना चाहिए है, कोई भी कीता होया कर्म उसका मुल नहीं है। लेकिन ये भी हकीकत है, बहुत वड्डी सच्चाई है कि कर्म करदिया ही करदिया पता चलता है कर्म उसका मुल नहीं है। घाल न मिले हो, सेव न मिले हो, मिले हो आए अचिंता। घालना घालदे थक गए, साधना करदे करदे थक गए, अचनचेत मिलाप हो गया, अचानक मिलाप हो गया। ये अचानक मिलाप होना उदी बख्शिश है, उदी रहमत है। जब थक हार के बैठे हैं एक पासे और सोचे है कि कीते हुए कर्मा नाल थक गया ते कर्म उसका मुल नहीं, उदों ही उसकी बख्शिश हो जाती है, उदों ही उसकी रहमत हो जाती है। लेकिन ये सोचनी अंदर जरूर पैदा होवे कि मेरे कीते हुए कर्म उसका मुल नहीं है। किसी नूं तो बहुत छेती समझ पै जाती है कि मेरे कीते हुए पुन, मेरे कीते हुए कर्म, मेरा कीता होया जप तप, मेरी साधी हुई योग साधना उसका मुल नहीं है। लेकिन किसी नूं बहुत समा लग जाता है, किसी नूं पूरा जीवन भी लग जाता है। तो कोई ऐसी ठोस बुद्धि दे भी होंदे ने जिन्हां नूं कई जन्म भी लग जाते हैं। तो साहब कहते नानक मती मिथ्या करम सचा नहीं सान। पौड़ी सच्चा साहिब एक तू जिन सचो सच वरताया। सच्चा साहिब वह परिपूर्ण परमात्मा मालिक है, पर सच्चा मालिक, बाकी झूठे मालिक ने। अज जिस जमीन दे असी मालिक हाँ, साथों पहले कोई होर मालिक सी, उस तो पहले कोई होर मालिक सी, उस तो मेले कोई होर मालिक सी। इस तरह मालिक बदलते रहे, मलकियत अपनी थां ते रही, जमीन दे मालिक बदलते रहे, जमीन अपनी थां ते रही है। तो एक गल तो स्पष्ट हो गई, असी झूठे मालिक हाँ। जिहड़ी चीज अज साढ़े कोल है कल किसी होर कोल सी, जो धरती अज साढ़े कोल है कल किसी होर कोल सी। इस वास्ते असी सच्चे मालिक नहीं हाँ। महाराज कहते हैं सच्चा साहिब, सच्चा मालिक ते परिपूर्ण परमात्मा आप है। वह पहले भी मालिक से, हुण भी है, अगा भी होगा। उही सही मायने च मालिक है, क्यों कि सब कुछ उसका है, सब कुछ उसके विच है, और सब कुछ उसका ही है। मनुख अज्ञान वस होके, अहंकार वस होके कहता है मैं मालिक हाँ, तो निरा मालिक ही नहीं, मालिक होने का दावा करता है, मालिक होने की तख्ती लांदा है, मालिक होने का प्रगटावा करता है। जबकि हकीकत यह है मालिक ते परमात्मा है, ते परमात्मा मालिक होने का किधरे प्रगटावा नहीं करता, किधरे दावा नहीं करता। साहिब कहिंदे ने सच्चा साहिब एक तू जिन सचो सच वरताया। जिसने चारों पासे जर्रे जर्रे देच सच ही वरता दिता है। भाव किसी चीज देच खोट ते किसी चीज देच गलती लभनी बहुत औखी है। रेत दे जर्रे नूं जिस ढंग नाल उसने बनाया ते सूरज नूं भी जिस ढंग नाल उसने चमकाया है, इहदे च खामियां लभनियां बहुत औखियां ने। इह गल वखरी है कि सोचण दी बुद्धहीण होवे, अपनी मत देच खामी होवे, तां फिर करते दी कृत देच खामियां दिखाई दे सकदियां ने, वरना खामियां नहीं ने। उन्हें हर पासे सच ही सच वरता दिता है, पूर्णता ही वरता दिती है। भाव किसे दिच खामी लभनी बहुत औखी है। सच्चा साहिब एक तू जिनी सचो सच वरताया, जिस तू दे तिस मिले सच, ता तिन्नी सच कमाया। जिसनू तू बख्शिश करके सच दे देवे, सच दी सोचनी, सच दी सूच जिसनू तू दे देवे, तो सही मायने च सच दी कमाई उसने ही कीती है। सच्चा जीवन उसे नहीं बतीत किया। सच का धारनी उही है जिसनू ये सूझ मिल गई, जिसनू ये समझ मिल गई कि मालिक ते ओ आप है। इत्थे ते केती गई देख वाजे वजाए, वही एक रैसी जो साचा खुदा है। बड़े बड़े ढोल ढमके जिन्हां दे अगों वजदे सन, जिन्हां दे द्वार ते नौबत वजदी सी, अज उन्हां दी कबरां ते दीवा भी नहीं जलदा। ਜਿਨ੍ਹਾਂ ਦੇ ਅੱਗੋਂ ਢੋਲ ਵੱਜਦੇ ਹੋਏ ਜਾਂਦੇ ਸਨ, ਅੱਜ ਬਿਆਬਾਨ ਜੀਰਾਨ ਵਿੱਚ ਪਏ ਨੇ, ਸੁਨਸਾਨ ਵਿੱਚ ਪਏ ਨੇ। ਉੱਥੇ ਆਵਾਜ਼ ਵੀ ਨਹੀਂ, ਸਨਾਟਾ ਹੀ ਸਨਾਟਾ ਹੈ। ਤੋ ਸਾਹਿਬ ਕਹਿੰਦੇ ਨੇ, ਇੱਥੇ ਤੇ ਕੀਤੀ ਗਈ ਦੇਖਵਾਜੇ ਵਜਾਏ ਵਹੀ ਇੱਕ ਰਹਿਸੀ ਜੋ ਸੱਚਾ ਖੁਦਾ ਹੈ। ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ, ਵਾਸਤਵਿਕ ਉਹੀ ਸੱਚਾ ਹੈ, ਉਹੀ ਮਾਲਕ ਸੱਚਾ ਹੈ, ਤੇ ਉਹਨੇ ਹੀ ਸੱਚ ਵਰਤਾਇਆ ਹੋਇਆ। ਕਿਸੇ ਥਾਂ ਵੀ ਖੋਟ ਤੇ ਕਮੀ ਲੱਭਣੀ ਬਹੁਤ ਔਖੀ ਹੈ। ਜਿਸ ਤੋਂ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਜਿਸ ਨੂੰ ਤੂੰ ਇਹ ਸੱਚ ਦੇ ਦੇਵੇਂ, ਭਾਵ ਸੱਚ ਦੀ ਸੋਚਣੀ ਦੇ ਦੇਵੇਂ, ਸੱਚ ਦੀ ਵਿਚਾਰ ਦੇ ਦੇਵੇਂ, ਸੱਚ ਦਾ ਧਾਰਨਾ ਦੇ ਦੇਵੇਂ, ਤੇ ਫਿਰ ਉਹੀ ਸੱਚ ਦੀ ਕਮਾਈ ਕਰਦਾ ਭਾਵ, ਉਹੀ ਸੱਚ ਦੇ ਚ ਆਪਣਾ ਜੀਵਨ ਬਤੀਤ ਕਰਦਾ ਹੈ। ਸਤਿਗੁਰੂ ਮਿਲੀਏ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਆਖਿਰ ਸੱਚ ਦੀ ਪ੍ਰਾਪਤੀ ਦਾ ਕੁਛ ਨਾ ਕੁਛ ਤੇ ਸਾਧਨ ਤੋਂ ਮਹਾਰਾਜ ਕਹਿੰਦੇ ਨੇ, ਸਤਿਗੁਰੂ ਹੈ, ਵਿਚੋਲਾ ਸਤਿਗੁਰੂ ਹੈ, ਜਿਸਨੇ ਸੱਚ ਨੂੰ ਜਾਣਿਆ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਮ, ਜਿਸਦੇ ਹਿਰਦੇ ਵਿੱਚ ਸੱਚ ਹੈ, ਜੋ ਸੱਚ ਨਾਲ ਅੱਠੇ ਪੈਰ ਜੁੜਿਆ ਹੋਇਆ, ਉਸ ਸਤਿਗੁਰੂ ਨੂੰ ਮਿਲ ਕੇ ਹੀ ਸੱਚ ਦੀ ਪ੍ਰਾਪਤੀ ਆਉਂਦੀ ਹੈ। ਭਾਵ ਸੱਚ ਦੀ ਸੂਝ ਮਿਲਦੀ ਹੈ, ਸੱਚ ਦੀ ਸਮਝ ਮਿਲਦੀ ਹੈ, ਔਰ ਫਿਰ ਉਹ ਸੱਚ ਹਿਰਦੇ ਵਿੱਚ ਆਣ ਕੇ ਵਸਦਾ ਹੈ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਮੂਰਖ ਆਪਣੇ ਮਨ ਨੂੰ ਸਾਹਮਣੇ ਰੱਖਦਾ ਹੈ, ਗੁਰਮੁਖ ਗੁਰੂ ਨੂੰ ਸਾਹਮਣੇ ਰੱਖਦਾ ਹੈ। ਦੋ ਇਹ ਦਰਜੇ ਨੇ ਗੁਰੂ ਘਰ ਦੇ ਚ, ਗੁਰਮੁਖ ਤੇ ਮਨਮੁਖ। ਜੋ ਮਨ ਨੂੰ ਸਾਹਮਣੇ ਰੱਖ ਕੇ ਜੀਵਨ ਬਤੀਤ ਕਰਦਾ ਹੈ ਮਨਮੁਖ, ਤੇ ਜੋ ਗੁਰੂ ਨੂੰ ਸਾਹਮਣੇ ਰੱਖ ਕੇ ਜੀਵਨ ਬਤੀਤ ਕਰਦਾ ਹੈ ਗੁਰਮੁਖ। ਮਨਮੁਖ ਮੂਰਖ ਹੁੰਦਾ ਹੈ, ਗੁਰਮੁਖ ਸਿਆਣਾ ਹੁੰਦਾ ਹੈ। ਮਨਮੁਖ ਅਹੰਕਾਰੀ ਹੁੰਦਾ ਹੈ, ਗੁਰਮੁਖ ਵਿਨਿਮਰ ਹੁੰਦਾ ਹੈ। ਮਨਮੁਖ ਅੰਧਕਾਰ ਦੇ ਚ ਜੀਵਦਾ ਹੈ, ਗੁਰਮੁਖ ਪ੍ਰਕਾਸ਼ ਦੇ ਚ ਜੀਵਦਾ ਹੈ। ਮਨਮੁਖ ਤੋਂ ਜਗਤ ਨੂੰ ਚੋਟ ਲੱਗਦੀ ਹੈ, ਜਦਕਿ ਗੁਰਮੁਖ ਤੋਂ ਜਗਤ ਦੀ ਉਸਾਰੀ ਹੁੰਦੀ ਹੈ, ਤਾਮੀਰ ਹੁੰਦੀ ਹੈ। ਮਨਮੁਖ ਜਗਤ ਲਈ ਬੋਝ ਹੈ, ਗੁਰਮੁਖ ਜਗਤ ਦਾ ਬੋਝ ਉਤਾਰਦਾ ਹੈ, ਜਗਤ ਦੇ ਭਾਰ ਨੂੰ ਥੱਲੇ ਲਾਉਂਦਾ ਹੈ। ਮਨਮੁਖ ਰਸਤੇ ਦਾ ਰੋੜਾ ਹੈ, ਗੁਰਮੁਖ ਰਸਤੇ ਦਾ ਫੁੱਲ ਹੈ। ਮਨਮੁਖ ਇੱਕ ਅੜਚਨ ਹੈ, ਇੱਕ ਰੋਕ ਹੈ, ਲੇਕਿਨ ਗੁਰਮੁਖ ਤੇ ਇੱਕ ਹਮਵਾਰ ਪਦਰੀ ਜ਼ਮੀਨ ਹੈ, ਸਰਲ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਫਰਮਾਨ ਕਰਦੇ ਨੇ, ਜੋ ਮਨਮੁਖ ਮੂਰਖ ਹੈ ਉਹ ਸੱਚ ਨੂੰ ਨਹੀਂ ਜਾਣਦਾ, ਇਸ ਵਾਸਤੇ ਆਪਣਾ ਜਨਮ ਵਿਅਰਥ ਗਵਾ ਬੈਠਦਾ। ਮੂਰਖ ਨਾਦਾਨ, ਜਿਹਨੇ ਮਨ ਨੂੰ ਹੀ ਸਾਹਮਣੇ ਰੱਖਿਆ, ਜਿਹਨੇ ਆਪਣੇ ਹੀ ਵਿਚਾਰ ਨੂੰ ਸਾਹਮਣੇ ਰੱਖਿਆ, ਜਿਹਨੇ ਆਪਣੇ ਮੂੰਹ ਨੂੰ, ਆਪਣੇ ਬੋਲਾਂ ਨੂੰ ਸਾਹਮਣੇ ਰੱਖਿਆ, ਗੁਰੂ ਦੇ ਬੋਲ ਸਾਹਮਣੇ ਨਹੀਂ ਰੱਖੇ, ਗੁਰੂ ਦੀ ਵਿਚਾਰ ਸਾਹਮਣੇ ਨਹੀਂ ਰੱਖੀ, ਗੁਰੂ ਦੀ ਹੋਂਦ ਸਾਹਮਣੇ ਨਹੀਂ ਰੱਖੀ, ਬਸ ਮੂਰਖਤਾ ਦੇ ਵਿੱਚ ਹੀ ਜੀਵਨ ਬਤੀਤ ਕਰ ਰਿਹਾ। ਐਸਾ ਜਿਹੜਾ ਮੂਰਖ ਹੈ, ਮਹਾਰਾਜ ਕਹਿੰਦੇ ਨੇ, ਉਹ ਸੱਚ ਨੂੰ ਨਹੀਂ ਜਾਣਦਾ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਐਸਾ ਜਿਹੜਾ ਮੂਰਖ ਹੈ ਉਹ ਦੁਨੀਆਂ ਵਿੱਚ ਕਿਉਂ ਆਇਆ? ਦੁਨੀਆਂ ਵਿੱਚ ਆਉਣ ਦਾ ਤੇ ਮਤਲਬ ਇਤਨਾ ਸੀ ਕਿ ਦੀਨ ਦੀ ਪ੍ਰਾਪਤੀ ਹੋਵੇ। ਸੰਸਾਰ ਵਿੱਚ ਆਉਣ ਦਾ ਤੇ ਮਤਲਬ ਇਤਨਾ ਹੀ ਸੀ ਕਿ ਨਿਰੰਕਾਰ ਦੀ ਪ੍ਰਾਪਤੀ ਹੋਵੇ। ਨਿਰੰਕਾਰ ਦੀ ਪ੍ਰਾਪਤੀ ਨਹੀਂ ਹੋਈ ਤੇ ਸੰਸਾਰ ਵਿੱਚ ਆਉਣ ਦਾ ਮਤਲਬ ਕੀ ਹੋਇਆ? ਦੀਨ ਦੀ ਪ੍ਰਾਪਤੀ ਨਹੀਂ ਹੋਈ ਤੇ ਦੁਨੀਆਂ ਵਿੱਚ ਆਉਣ ਦਾ ਮਤਲਬ ਕੀ ਹੋਇਆ? ਇਸ ਵਾਸਤੇ ਸਾਹਿਬ ਕਹਿੰਦੇ ਨੇ, ਵਿੱਚ ਦੁਨੀਆਂ ਕਾਹੇ ਆਇਆ, ਤੂੰ ਕਿਸ ਲਈ ਇਸ ਦੁਨੀਆਂ ਵਿੱਚ ਆਇਆ? ਦੁਨੀਆਂ ਵਿੱਚ ਤੇ ਇਸ ਲਈ ਆਇਆ ਸੀ ਕਿ ਤੈਨੂੰ ਦੀਨ ਦੀ ਪ੍ਰਾਪਤੀ ਹੋਵੇ। ਦੁਨੀਆਂ ਵਿੱਚ ਤੇ ਤੂੰ ਖੜਾ ਹੈ, ਦੁਨੀਆਂ ਵਿੱਚ ਤੂੰ ਜੀ ਰਿਹਾ ਹੈ, ਦੁਨੀਆਂ ਵਿੱਚ ਪੈਦਾ ਹੋਇਆ ਔਰ ਦੁਨੀਆਂ ਵਿੱਚ ਜੀਵਿਆ ਤੇ ਦੁਨੀਆਂ ਵਿੱਚ ਹੀ ਮਰ ਗਿਆ, ਜੀਵਨ ਵਿਅਰਥ ਚਲਾ ਗਿਆ। ਦੁਨੀਆਂ ਵਿੱਚ ਜੰਮਿਆ, ਦੀਨ ਵਿੱਚ ਮਰਿਆ, ਦੁਨੀਆਂ ਵਿੱਚ ਜੀ ਰਿਹਾ ਲੇਕਿਨ ਜੀਵਨ ਦੀਨ ਵਿੱਚ ਹੈ। ਸਵਾਸ ਦੁਨੀਆਂ ਦੇ ਚੱਲ ਰਹੇ ਨੇ, ਯਾਦ ਦੀਨ ਦੀ ਚੱਲ ਰਹੀ ਹੈ। ਪੈਰ ਜ਼ਮੀਨ 'ਤੇ ਨੇ, ਮਸਤਕ ਆਸਮਾਨ ਨਾਲ ਜੁੜਿਆ ਹੈ। ਇਸ ਤਰ੍ਹਾਂ ਦਾ ਜਿਹੜਾ ਪੁਰਸ਼ ਹੈ ਉਸਦਾ ਦੁਨੀਆਂ ਵਿੱਚ ਆਇਆ ਸਫਲ, ਇਸ ਤਰ੍ਹਾਂ ਦੇ ਪੁਰਸ਼ ਦਾ ਸੰਸਾਰ ਵਿੱਚ ਆਇਆ ਸਫਲ। ਔਰ ਇਸ ਤੋਂ ਉਲਟ ਵਿਪਰੀਤ, ਮੂਰਖਤਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ, ਮਨ ਨੂੰ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਵਾਲਾ ਔਰ ਅਹੰਕਾਰ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ, ਸਾਹਿਬ ਕਹਿੰਦੇ ਦੁਨੀਆਂ ਵਿੱਚ ਫਿਜ਼ੂਲ ਆਇਆ ਹੈ, ਸੰਸਾਰ ਵਿੱਚ ਫਿਜ਼ੂਲ ਆਇਆ ਔਰ ਆਪਣਾ ਜੀਵਨ ਉਹ ਵਿਅਰਥ ਗਵਾ ਲੈਂਦਾ। ਮਹਾਰਾਜ ਇਸ ਪੌੜੀ ਦੀ ਆਖਰੀ ਪੰਕਤੀ ਇੰਜ ਫਰਮਾਨ ਕਰਦੇ ਨੇ, ਵਿੱਚ ਦੁਨੀਆ ਕਾਹੇ ਆਇਆ, ਐ ਮਨੁੱਖ ਤੂੰ ਦੁਨੀਆ ਵਿੱਚ ਕਿਉਂ ਆਇਆ? ਅਫਸੋਸ ਕਰ ਰਹੇ ਨੇ, ਦੁਖਤ ਹੋ ਕੇ ਅਫਸੋਸ ਪਏ ਕਰਦੇ ਨੇ, ਕਿਉਂ ਆਇਆ? ਫਿਜ਼ੂਲ ਆਇਆ, ਵਿਅਰਥ ਆਇਆ, ਦੁਨੀਆ ਵਿੱਚ ਆਇਆ ਔਰ ਦੁਨੀਆ ਵਿੱਚ ਹੀ ਰਹਿ ਗਿਆ, ਉਰਾਰ ਹੀ ਖੜਾ ਤੂੰ ਰਹਿ ਗਿਆ। ਕਹਿੰਦੇ ਨੇ ਉਰਾਰ ਤੇ ਦੁਨੀਆ ਹੈ, ਪਾਰ ਦੀਨ ਹੈ, ਉਰਾਰ ਤੇ ਸੰਸਾਰ ਹੈ, ਪਾਰ ਨਿਰੰਕਾਰ ਹੈ, ਤੇ ਉਰਾਰ ਜਨਮ ਹੋਇਆ ਤੇ ਉਰਾਰ ਹੀ ਮਰ ਗਿਆ, ਪਰਲੇ ਕੰਡੇ ਤੇ ਪਹੁੰਚਿਆ ਹੀ ਨਹੀਂ, ਨਿਰੰਕਾਰ ਤੱਕ ਪਹੁੰਚਿਆ ਹੀ ਨਹੀਂ, ਦੀਨ ਤੱਕ ਪਹੁੰਚਿਆ ਹੀ ਨਹੀਂ। ਤੋ ਸਾਹਿਬ ਕਹਿੰਦੇ ਉਰਾਰਲੇ ਕੰਡੇ ਹੀ ਤੂੰ ਕਾਨੂੰ ਆਇਆ ਸੀ। ਉਰਾਰ ਤੇ ਇਸ ਵਾਸਤੇ ਬੰਦਾ ਖੜਾ ਹੁੰਦਾ, ਪਾਰ ਹੋਣ ਦੀ ਸੋਚਦਾ ਤੇ ਪਾਰ ਹੋਣ ਦੀ ਕੋਸ਼ਿਸ਼ ਕਰਦਾ ਤੇ ਉਰਾਰ ਖੜਾ ਹੀ ਰਹਿ ਗਿਆ। ਤੋ ਉਰਾਰ ਖੜੇ ਰਹਿਣ ਦਾ ਕੀ ਮਤਲਬ ਸੀ? ਵਿੱਚ ਦੁਨੀਆ ਕਾਹੇ ਆਇਆ, ਤੂੰ ਕਿਸ ਲਈ ਇਸ ਦੁਨੀਆ ਵਿੱਚ ਆਇਆ? ਭਾਵ ਵਿਅਰਥ ਆਇਆ। ਦੁਨੀਆ ਵਿੱਚ ਆਉਣਾ ਦਰਅਸਲ ਦੀਨ ਦੀ ਪ੍ਰਾਪਤੀ ਹੈ, ਸੰਸਾਰ ਵਿੱਚ ਆਉਣਾ ਹੀ ਇਸ ਲਈ ਹੈ ਕਿ ਨਿਰੰਕਾਰ ਦੀ ਪ੍ਰਾਪਤੀ ਹੋਵੇ, ਕਰਤਾਰ ਦੀ ਪ੍ਰਾਪਤੀ ਹੋਵੇ।